ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦਿ ਸਚ ਵਾਹਿਗੁਰੂ ਜੁਗਾਦਿ ਸਚ ਵਾਹਿਗੁਰੂ ਆਦਿ ਸਚ ਵਾਹਿਗੁਰੂ ਜੁਗਾਦਿ ਸਚ ਵਾਹਿਗੁਰੂ ਸਚ ਵਾਹਿਗੁਰੂ ਸੀ ਸਚ ਵਾਹਿਗੁਰੂ ਹੈਪੀ ਸਚ ਵਾਹਿਗੁਰੂ ਸੀ ਸਚ ਵਾਹਿਗੁਰੂ ਸਚ ਵਾਹਿਗੁਰੂ ਜੁਗਾਦ ਸਚ ਵਾਹਿਗੁਰੂ ਆਦ ਸਚ ਵਾਹਿਗੁਰੂ ਜੁਗਾਦ ਸਚ ਵਾਹਿਗੁਰੂ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਸੰਸਾਰ ਦੇ ਸਾਂਝੇ ਅਵਤਾਰ ਸਾਰੇ ਸੰਸਾਰ ਨੂੰ ਸਾਂਝੀ ਬਾਣੀ ਸਾਂਝਾ ਉਪਦੇਸ਼ ਦੇਣ ਵਾਸਤੇ ਆਏ ਉਹਨਾਂ ਦੀ ਰਚਨਾ ਵਿੱਚੋਂ ਸਭ ਤੋਂ ਸ਼੍ਰੋਮਣੀ ਉੱਤਮ ਬਾਣੀ ਸ੍ਰੀ ਜਪਜੀ ਸਾਹਿਬ ਹੈ। ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ 2 ਸਲੋਕ ਤੇ 1 ਮੂਲ ਮੰਤਰ ਮਹਾਰਾਜ ਨੇ ਉਚਾਰਨ ਕੀਤਾ ਹੈ। ਮੂਲ ਮੰਤਰ ਦਾ ਪਾਠ ਇੱਕੋ ਓਂਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ, ਉਸ ਤੋਂ ਅੱਗੇ ਮਹਾਰਾਜ ਨੇ ਇਸ ਬਾਣੀ ਦਾ ਨਾਮ ਰੱਖਿਆ ਜਪ, ਜਪ ਤੋਂ ਅੱਗੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਆਦਿ ਸੱਚ। ਸੰਸਾਰ ਜਦੋਂ ਸਾਜਿਆ ਨਹੀਂ ਸੀ ਉਦੋਂ ਵੀ ਵਾਹਿਗੁਰੂ ਸੱਚ, ਜਦੋਂ ਸ੍ਰਿਸ਼ਟੀ ਦੀ ਸਾਜਨਾ ਕੀਤੀ ਉਦੋਂ ਵੀ ਵਾਹਿਗੁਰੂ ਸੱਚ, ਹੁਣ ਸ੍ਰਿਸ਼ਟੀ ਸਾਜੀ ਹੋਈ ਹੈ ਵਰਤਮਾਨ ਸਮੇਂ ਵਿੱਚ ਵੀ ਵਾਹਿਗੁਰੂ ਸੱਚ, ਤੇ ਜਦੋਂ ਸ੍ਰਿਸ਼ਟੀ ਹੋਵੇਗੀ ਨੀ ਅਕਾਲ ਪੁਰਖ ਪਰਮੇਸ਼ਰ ਉਦੋਂ ਵੀ ਸੱਚ। ਇਸ ਤੋਂ ਅੱਗੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਆਰੰਭ ਹੁੰਦੀ ਹੈ, ਜਿਸ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਅੱਗੇ ਇੱਕ ਸਵਾਲ ਪੈਦਾ ਹੋਇਆ ਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ। ਇਹ ਸਵਾਲ ਹੈ ਕਿਵੇਂ ਅਸੀਂ ਸੱਚੇ ਬਣ ਸਕੀਏ, ਕਿਵੇਂ ਜੋ ਕੂੜ ਦੀ ਕੰਧ ਜੀਵ ਅਤੇ ਈਸ਼ਵਰ ਦੇ ਵਿਚਾਲੇ ਪੈਦਾ ਹੋਈ ਹੈ, ਉਸ ਕੂੜ ਦੀ ਕੰਧ ਨੂੰ ਕਿਵੇਂ ਢਾਇਆ ਜਾਵੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਚਾਰ ਦਾ ਨਵੇਕਲਾ ਢੰਗ ਸੀ, ਵੇ ਆਫ ਕਨਵਿੰਸਿੰਗ, ਕਿਸੇ ਨੂੰ ਸਮਝਾਉਣ ਦਾ ਉਹਨਾਂ ਦਾ ਵਿਲੱਖਣ ਤਰੀਕਾ ਸੀ ਕਿ ਜਿਸ ਨਾਲ ਵੀ ਗੁਰੂ ਮਹਾਰਾਜ ਨੇ ਚਰਚਾ ਕੀਤੀ, ਵਿਚਾਰ ਵਟਾਂਦਰਾ ਕੀਤਾ, ਪਹਿਲੋਂ ਸਤਿਗੁਰਾਂ ਨੇ ਆਪਣੀ ਵਿਚਾਰ ਨਹੀਂ ਦੱਸੀ। ਪਹਿਲਾਂ ਜਿਸ ਕਰਮ ਧਰਮ ਦੇ ਵਿੱਚ ਕੋਈ ਜੀਵ ਵਿਚਰ ਰਿਹਾ ਸੀ, ਪਹਿਲਾਂ ਉਸ ਦੇ ਧਰਮ ਦੀ, ਉਸ ਦੇ ਕਰਮ ਦੀ ਗੱਲ ਕੀਤੀ। ਜਿਵੇਂ ਇੱਕ ਕਾਬਲ ਡਾਕਟਰ ਕਿਸੇ ਮਰੀਜ਼ ਦਾ ਇਲਾਜ ਕਰਨ ਵਾਸਤੇ ਪਹਿਲਾਂ ਆਪਣੀ ਦਵਾਈ ਨਹੀਂ ਦੱਸਦਾ, ਪਹਿਲਾਂ ਉਸ ਮਰੀਜ਼ ਤੋਂ ਪੁੱਛਦਾ ਹੈ ਤੈਨੂੰ ਕਿੰਨੇ ਚਿਰ ਦਾ ਇਹ ਰੋਗ ਹੈ, ਤੁਹਾਡੇ ਘਰਾਣੇ ਵਿੱਚ ਤਾਂ ਇਹ ਰੋਗ ਨਹੀਂ, ਕਿਵੇਂ ਪੈਦਾ ਹੋਇਆ ਹੈ। ਮਰੀਜ਼ ਤੋਂ ਪਹਿਲਾਂ ਸਾਰੀ ਵਾਕਫੀਅਤ ਲੈ ਕੇ ਫਿਰ ਡਾਕਟਰ ਆਪਣੀ ਰਾਏ ਤੇ ਦਵਾਈ ਦੱਸਦਾ ਹੈ। ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋਗੀਆਂ ਤੋਂ, ਸਿੱਧਾਂ ਤੋਂ, ਸਨਾਤਨੀ ਪੁਰਸ਼ਾਂ ਤੋਂ, ਰਿਸ਼ੀਆਂ ਮੁਨੀਆਂ ਤੋਂ, ਉਸ ਸਮੇਂ ਦੇ ਧਾਰਮਿਕ ਰਾਜਸੀ ਆਗੂਆਂ ਤੋਂ ਪਹਿਲਾਂ ਉਹਨਾਂ ਦੀ ਵਿਚਾਰ ਸੁਣੀ ਤੇ ਉਹਨਾਂ ਦੇ ਵਿਚਾਰ ਸੁਣ ਕੇ ਉਹਨਾਂ ਦੇ ਮਤ ਵਿੱਚੋਂ ਹੀ, ਉਹਨਾਂ ਦੇ ਕਰਮਾਂ ਵਿੱਚੋਂ ਹੀ ਮਹਾਰਾਜ ਨੇ ਸਿਕਸ਼ਾ ਦਿੱਤੀ। ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਹਿੰਦੁਸਤਾਨ ਦੇ ਵਿੱਚ ਉਸ ਸਮੇਂ ਚੱਲ ਰਹੇ ਚਾਰ ਮਤ, ਚਾਰ ਸੰਪਰਦਾਵਾਂ, ਚਾਰ ਮਾਰਗ ਜੋ ਵਾਹਿਗੁਰੂ ਨੂੰ ਮਿਲਾਉਣ ਵਾਸਤੇ ਚੱਲ ਰਹੇ ਸੀ, ਉਹਨਾਂ ਚਾਰਾਂ ਮਤਾਂ ਤੋਂ ਹੀ ਮਹਾਰਾਜ ਨੇ ਆਪਣੀ ਗੱਲ ਆਰੰਭ ਕੀਤੀ। ਇੱਕ ਬਹੁਤ ਵੱਡੀ ਗਿਣਤੀ ਦਾ ਮਤ ਸਾਡੇ ਦੇਸ਼ ਵਿੱਚ ਹੁਣ ਵੀ ਹੈ, ਉਸ ਮਤ ਨੂੰ ਕਹਿੰਦੇ ਨੇ ਸੋਧੀਆਂ ਦਾ ਮਤ, ਪਵਿੱਤਰਤਾ ਰੱਖਣ ਵਾਲਾ ਮਤ, ਜਿਨ੍ਹਾਂ ਦਾ ਦ੍ਰਿਸ਼ਟਾਂਤ ਹੈ, ਸਿਧਾਂਤ ਹੈ ਕਿ ਤੀਰਥਾਂ ਤੇ ਇਸ਼ਨਾਨ ਕਰੋ, ਪਵਿੱਤਰ ਰਹੋ, ਕਿਸੇ ਦੇ ਹੱਥ ਦਾ ਪ੍ਰਸ਼ਾਦਾ ਨਹੀਂ ਛਕਣਾ, ਕਿਸੇ ਦੇ ਕੱਪੜੇ ਨੂੰ ਹੱਥ ਨਹੀਂ ਲਾਉਣਾ, ਆਪਣੇ ਕੋਲ ਕਿਸੇ ਨੂੰ ਸਪਰਸ਼ ਨਹੀਂ ਕਰਨ ਦੇਣਾ, ਉਹਨਾਂ ਨੂੰ ਕਹਿੰਦੇ ਨੇ ਸੋਧੀਏ। ਉਸ ਮਤ ਤੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰ ਆਰੰਭ ਕੀਤੇ ਨੇ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਸੋਚ ਨਾਮ ਹਿੰਦੀ ਵਿੱਚ ਹੈ ਇਸ਼ਨਾਨ ਦਾ, ਪਵਿੱਤਰ ਹੋਣ ਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਲੱਖਾਂ ਵਾਰ ਵੀ ਸਰੀਰ ਦੇ ਇਸ਼ਨਾਨ ਕੀਤੇ ਜਾਣ ਲੱਖਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤੇ ਜਾਣ, ਸਰੀਰ ਦੇ ਇਸ਼ਨਾਨ ਕਰਨ ਨਾਲ ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਸੋਚੇ ਕਹੀਏ ਇਸ਼ਨਾਨ ਕਰਨ ਤੋਂ ਸੋਚ ਨਾ ਹੋਵੇ, ਤੇਰੇ ਤਨ ਦੇ ਨਾਤਿਆਂ ਤਨ ਦੇ ਇਸ਼ਨਾਨ ਕੀਤਿਆਂ ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਜੇ ਸੋਚੀ ਲੱਖ ਵਾਰ ਲੱਖਾਂ ਵਾਰ ਤੀਰਥਾਂ ਤੇ ਇਸ਼ਨਾਨ ਕਰੋ, ਸਾਬਣ ਸ਼ੈਂਪੂ ਮਲੀਏ, ਪਰ ਤਨ ਦੇ ਇਸ਼ਨਾਨਾਂ ਦੀ ਸ਼ੁੱਧੀ ਨੇ ਤੇਰੇ ਮਨ ਤੱਕ ਅਸਰ ਨਹੀਂ ਕਰਨਾ। ਤੇ ਸਤਿਗੁਰ ਪਾਤਸ਼ਾਹ ਜੀ ਬਚਨ ਕਰਦੇ ਨੇ, ਜੇ ਮਨ ਨਿਰਮਲ ਨਾ ਹੋਇਆ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰ ਦਾ ਹੁਕਮ ਹੈ ਕਿ ਮਨ ਮੈਲੇ ਹੈ ਸਭ ਕੁਛ ਮੈਲਾ। ਜਿਸ ਪੁਰਸ਼ ਦਾ ਮਨ ਮੈਲਾ ਹੈ ਉਹਦਾ ਸਭ ਕੁਝ ਮੈਲਾ ਹੈ। ਦੂਜਾ ਭਾਵ ਅਰਥ, ਜਿਸ ਦੇ ਮਨ ਵਿੱਚ ਮੈਲ ਹੈ ਉਹਨੂੰ ਦੁਨੀਆਂ ਵਿੱਚ ਨਿਰਮਲ ਦਿਖਣਾ ਹੀ ਕੋਈ ਨਹੀਂ, ਦੁਨੀਆਂ ਵਿੱਚ ਸ਼ੁੱਧ ਦਿਖਣਾ ਹੀ ਕੋਈ ਨਹੀਂ। ਉਹ ਜਿਸ ਤੇ ਵੀ ਨਜ਼ਰ ਪਾਵੇਗਾ ਉਹਨੂੰ ਚੋਰ ਦਿਖੇਗਾ, ਪਾਪੀ ਦਿਖੇਗਾ, ਜਿੱਥੇ ਵੀ ਉਹਦੀ ਦ੍ਰਿਸ਼ਟੀ ਜਾਵੇਗੀ ਮੈਲ ਹੀ ਮੈਲ ਦਿਖੇਗੀ। ਜੇ ਮਨ ਮੈਲਾ ਹੈ ਤਾਂ ਇਹ ਸਾਰਾ ਸੰਸਾਰ ਉਹ ਚੰਗੇ ਭਲੇ ਪੁਰਸ਼ਾਂ ਨੂੰ ਵੀ ਖਰਾਬ ਏ ਸਮਝੇਗਾ। ਸਤਿਗੁਰ ਪਾਤਸ਼ਾਹ ਕਹਿੰਦੇ ਮਨ ਮੈਲੇ ਹੈ ਸਭ ਕੁਛ ਮੈਲਾ, ਤੇ ਤਨ ਧੋਤੇ ਮਨ ਖੱਛਾ ਨਾ ਹੋਏ। ਇਹ ਸਰੀਰ ਦੇ ਧੋਤਿਆਂ ਸਰੀਰ ਦੇ ਇਸ਼ਨਾਨ ਕੀਤਿਆਂ ਤੇਰੇ ਮਨ ਨੇ ਨਿਰਮਲ ਨਹੀਂ ਹੋਣਾ। ਸਤਿਗੁਰਾਂ ਨੇ ਪ੍ਰਮਾਣ ਦਿੱਤਾ ਹੈ, ਆਪਾਂ ਅੱਲਾ ਘੀਆ ਜਿਹਨੂੰ ਕੱਦੂ ਕਹਿੰਦੇ ਸਬਜ਼ੀ ਛਕਦੇ ਹਾਂ ਲੰਗਰਾਂ ਦੇ ਵਿੱਚ, ਪਰ ਕਈ ਕੱਦੂਆਂ ਦੀ ਤਸੀਰ ਕੌੜੀ ਹੁੰਦੀ ਹੈ। ਸਤਿਗੁਰ ਕਹਿੰਦੇ ਉਸ ਕੱਦੂ ਨੂੰ ਲੈ ਕੇ ਭਾਵੇਂ 100 ਵਾਰ ਧੋ ਲਈਏ, ਉਹਦੇ ਤਨ ਨੂੰ ਕਿੰਨੇ ਹੀ ਸਾਫ ਕਰ ਲਈਏ ਪਰ ਉਹਦੀ ਕੁੜੱਤਣ ਨਹੀਂ ਜਾਣੀ। ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸ ਨਕੋਰ, ਉਸ ਘੀਆ ਨੂੰ ਅੱਲਾ ਨੂੰ ਕੱਦੂ ਨੂੰ ਬਾਹਰੋਂ ਜਿੰਨਾ ਮਰਜ਼ੀ ਧੋ ਲੋ ਉਹਦੀ ਅੰਦਰਲੀ ਕੁੜੱਤਣ ਨਹੀਂ ਜਾਣੀ। ਕੀ ਹੈ ਤੂੰਬੜੀ? ਸਾਡਾ ਸਰੀਰ ਗੁਰਸਿੱਖ ਪਿਆਰਿਓ ਲੱਖਾਂ ਵਾਰ ਧੋ ਲਈਏ, ਜੇ ਮਨ ਵਿਕਾਰੀ ਹੈ ਮਨ ਮੈਲ ਹੈ ਉਹਦੀ ਮੈਲ ਨਹੀਂ ਘੱਟ ਹੋਣੀ। ਸਤਿਗੁਰ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਉਪਦੇਸ਼ ਇੱਥੋਂ ਆਰੰਭ ਕੀਤਾ ਕਿ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਲੱਖਾਂ ਵਾਰ ਜਾ ਕੇ ਤੀਰਥਾਂ ਤੇ ਗੋਤੇ ਲਾਈਏ ਮਨ ਨਿਰਮਲ ਨਹੀਂ ਹੋਣਾ। ਕਿਉਂਕਿ ਬਾਹਰ ਦੇ ਪਾਣੀ ਬਾਹਰ ਦੇ ਸਾਬਣ ਇਹ ਸਥੂਲ ਮਾਦੇ ਤੱਕ ਪਹੁੰਚ ਰੱਖਦੇ ਨੇ, ਮਨ ਮਾਦਾ ਨਹੀਂ ਹੈ ਉਹ ਨਿਰਗੁਣ ਹੈ। ਜਿਸ ਕਰਕੇ ਇਹ ਸਾਬਣ ਸ਼ੈਂਪੂ ਤੇ ਪਾਣੀ ਉੱਥੇ ਤੱਕ ਮਹਿਦੂਦ ਨਹੀਂ ਹਨ ਜਿੱਥੇ ਸਾਡੇ ਮਨ ਦਾ ਵਸ ਹੈ। ਮਹਾਰਾਜ ਕਹਿੰਦੇ ਤੀਰਥਾਂ ਤੇ ਇਸ਼ਨਾਨ, ਤੀਰਥਾਂ ਤੇ ਗੋਤੇ, ਤੀਰਥਾਂ ਤੇ ਜਾ ਕੇ ਪਵਿੱਤਰ ਹੋਣ ਦੀ ਜੋ ਮਰਜ਼ਾਦਾ ਚੱਲੀ ਏ ਕੇਵਲ ਤਨ ਤੱਕ ਮਹਿਦੂਦ ਰਹਿੰਦੀ ਏ, ਤੇ ਮਨ ਤੱਕ ਜੇ ਜਾਣਾ ਤਾਂ ਵਾਹਿਗੁਰੂ ਈਸ਼ਵਰ ਪਰਮੇਸ਼ਰ ਦੇ ਨਾਮ ਦੀ ਪਹੁੰਚ ਹੈ। ਇਸੇ ਕਰਕੇ ਸਤਿਗੁਰਾਂ ਨੇ ਬਚਨ ਕੀਤਾ, ਭਾਈ ਤੀਰਥਾਂ ਤੇ ਨਹਾਉਣ ਜਾਓ ਤਾਂ ਕੇਵਲ ਪਾਣੀ ਤੱਕ ਮਹਿਦੂਦ ਨਾ ਰਹੋ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਅਸਲ ਪਵਿੱਤਰਤਾ ਜੇ ਤੇਰੇ ਮਨ ਨੂੰ ਕਰਨੀ ਹੈ ਤਾਂ ਉਹ ਨਾ ਕਿਤਾਬਾਂ ਦੇ ਪੜ੍ਹਿਆਂ ਤੋਂ ਹੋਣੀ ਹੈ, ਨਾ ਤੀਰਥਾਂ ਤੇ ਦਾਨ ਪੁੰਨ ਕੀਤਿਆਂ ਹੋਣੀ ਹੈ, ਨਾ ਤੀਰਥਾਂ ਤੇ ਇਸ਼ਨਾਨ ਕੀਤਿਆਂ ਹੋਣੀ ਹੈ। ਉਹ ਹੋਣੀ ਹੈ ਵਾਹਿਗੁਰੂ ਦੇ ਸਿਮਰਨ ਵਿੱਚੋਂ, ਉਹ ਹੋਣੀ ਹੈ ਭਗਵਾਨ ਈਸ਼ਵਰ ਦੇ ਨਾਮ ਵਿੱਚੋਂ। ਲੱਖਾਂ ਤੀਰਥਾਂ ਤੇ ਜਾ ਕੇ ਮਹਾਰਾਜ ਕਹਿੰਦੇ ਗੋਤੇ ਲਾਓ, इशनान करो पर तेरे मन ने निर्मल नहीं होना। ये मन निर्मल ना होवे पावे लखा तीर्थी नाइए, मन दी महल ना जावे लखा तीर्थी नाइए। दूजा मत साडे देश विच बड़ा प्रधान मत है, वो भी उन्हां दा विचार है कि मौन धारण करो, मुख तो बोलो ना। जे मुख तो बोलना बंद करोगे तो मन टिक जाएगा। उन्हां बाबत सतगुरां ने विचार दिता, चुप है चुप ना हो बई। ऐ संसार दे लोको, मुंह तो बोलना बंद करके अपने मन नूं तुसी चुप नहीं करा सकदे। चुप है चुप ना हो बई। जे मुख तो बोलना चुप कर दोगे, उस चुप नाल तुहाडे मन ने चुप नहीं करना। सतगुरां दी बाणी दा प्रमाण है के मोनी होए बैठा एकांती हिरदय कल्पन गंठा। मुंह तो बोलना बंद कर दिता, अकला रहन लग गया, पर मुख तो बचन बोलने बंद करते ते मन विच ता संकल्पा विकल्पा दी पंड बन हो गई, कठ हो गया विचारां दा। तुसी बहुत मोनिया नूं वेख्या होणे, वो मुंह तो ता बोलना बंद करदे ने, फिर हथां नाल इशारे करदे ने, अखां नाल इशारे करदे ने, कागजां ते लिख लिख के दंदे ने। वो जेड़ा कागजां ते लिखना है, हथां नाल इशारे करने है, अखां नाल इशारे करने है, वो मन ही बोल रहा है, वो मन ही अंदरों आवाजा दे रहे है। सतगुर नानक देव कहंदे, गुरमुखो ये जीबा बोलन वास्ते दती है, जे गूंगे बनाउणा हुंदा वाहिगुरु ने बहुत नूं जेबा दिती, ओ नहीं बोलन दी समर्था ही नहीं दिती। ते सानू महाराज ने बख्शिश कीती है कि जेबा तैनू बोलन वास्ते दिती है, पर बोलन दा विचार दसे है बाणी दे विच कि किथे बोलना है ते किथे चुप करना है। महाराज कहंदे, संत मिले किछ सुणीए कहीए। जिथे कोई नेक बंदा मिलदा है, चंगे विचारां वाला पुरश मिलदा है, उथे भाई बोल, उहदे नाल बचन बलास कर, गलबात कर। पर जिथे कोई नास्तक मिलदा, मनमुख बंदा मिलदा, उथे महाराज कहंदे मौन धारण कर ले। उथे नहीं जीभा तो कम लेना। जिथे कोई नेक पुरश तैनूं मिलदा, उहदे नाल बचन बलास कर। कोई नेक शिक्षा प्राप्त होवेगी, पर जिथे कोई गलत बंदा मिलदा मिले असंत मस्त कर रहीए। ते जेबा दित्ती कादे वास्ते सानू, गुरमुखो वाहिगुरु दा भगवान दा अकाल पुरख दा सिमरन करन वास्ते। ते जेड़ी जीबा दे नाल परमेश्वर दा नाम जपिया जांदे, भगवान दा नाम लिया जांदे, उस जीबा नूं तां बाणी ने कह दिता जेड़ा सतनाम सतनाम जपदा धन है मुखड़ा धन ओ मुखड़ा सतनाम सतनाम जपदा धन है मुखड़ा धन ओ मुखड़ा वाहेगुरु वाहेगुरु जपदा जेड़ा वाहेगुरु वाहेगुरु जपदा वाहेगुरु वाहेगुरु जपदा जेड़ा सतनाम सतनाम जपदा धन है मुखड़ा धन ओ मुखड़ा सतनाम सतनाम जपदा धन है मुखड़ा धन ओ मुखड़ा महाराज कहंदे जीबा दतिए दे नाल राम दा नाम जपो चुप करन वास्ते जीबा नहीं दिती कबीर सोई मुख धन है जा मुख कही है राम जिन्हां मुखां विचों राम शब्द निकलदे ओ रसना धन है सा रसना धन धन है मेरी जिंदड़ी है तीसरा मत साडे देश विच सी गुरमुखो वो कहंदे सी मन जो कुछ मंगदा है इनू ओही कुछ छकाओ जिथे जाना चाहुंदा है उथे जान दियो जेड़े पदार्थ मंगदा है पदार्थ दो जो बोलना चाहुंदा है वो इनू बोलन दियो खुली छुट्टी दे दो मन नू ते मन रज के टिक जावेगा उन्हां दा ए सिद्धांत है कि जदों इनू सारे पदार्थ छका दवांगे मन मर्जी दे पदार्थ दवांगे ता ए आपे टिक जूगा बाबे नानक ने उन्हां दा भी जवाब दिता कि मन दी भुख ऐसी है प्रेमियो भुखिया भुख ना उतरी जे बन्ना पुरियां पार सत्तां पुरियां दे पदार्थ ते माया जे पंडा बन के भी मन नू दे दिए एदी भुख तां भी नहीं हटनी ये भुखा इतना है आपां वेखदे आं दिन विच किन्नी वार रजदे आं आपां सवेरे ब्रेकफास्ट करी दीए एक बजे फिर प्रशादे छकी दे ने रज के ते दुपहरे नूं आपां कई दा घरदिआं नूं मैं रज गया आनंद हो गया भरपूर हो गया अठ क बजे फिर चुल्हे कोल फिरीदा भी तवा परात खड़की है कि नहीं खड़की भुखिया भुख ना उतरी इनू जिन्नी वार मर्जी रजा लो फिर भुखे दा भुख जे इनू कहो भाई तेनू दुपहरे रजाया सी हुण फेर लंगर च फिरदे इको एक जवाब है साडे मन दा तुसी दुपहरे दी गल छड्डो हुण शाम नू दसो की लंगर विच बणे उस मत दा सिद्धांत सी कि मन नू रजा दो पदार्थां दे नाल जो भी मंगदा है इन्हां नूं खाण दिओ जिथे जाना चाहुंदा है उथे जाण दिओ जेड़ा काम करना चाहुंदा है वो करन दिओ फिर टिक जूगा पर गुरु नानक पातशाह कहंदे भाई तुहाडा संसारी जीवां दा की टिकणा है ये तां इंद्र वर्गे इंद्र दे राज करन वाले बैकुंठ दे राजे उन्हां दा भी नहीं टिकिया उन्हां दा मन भी भुखा ही रहा बड़े बड़े बादशाह बड़े बड़े अमीर किसे नूं वेख के पुछ के वेख लो भी रज गए रजे तां इत्थे राजे नहीं ते दुनिया ने की रजना है सतगुर पातशाह कहिंदे सारे संसार दे पदार्थ सारे संसार दे सुख सारे संसार दी माया जे पंडा बन के भी मन कोल लिया दो ਤਾਂ ਵੀ ਇਹਨੇ ਰੱਜਣਾ ਨਹੀਂ ਸੱਤਾਪੁਰੀਆਂ ਦੇ ਪਹਾੜ। ਸੱਤਪੁਰੀਆਂ ਜਿਨ੍ਹਾਂ ਨੂੰ ਸਾਡੇ ਪੁਰਾਤਨ ਸੰਸਕ੍ਰਿਤੀ ਦੇ ਵਿੱਚ ਬਹੁਤ ਪਵਿੱਤਰ ਮੰਨਿਆ, ਕੇਦਾਰ ਅਵੰਤਕਾ ਆਦਿਕ ਪੁਰੀਆਂ ਹਨ। ਵਿਸ਼ਨੂੰ ਭਗਵਾਨ ਜੀ ਦੀ ਪੁਰੀ ਹੈ, ਸ਼ਿਵ ਜੀ ਦੀ ਪੁਰੀ ਬਨਾਰਸ। ਗੁਰਸਿੱਖ ਪਿਆਰਿਓ, ਸੱਤਾਂ ਪੁਰੀਆਂ ਦੇ ਪਦਾਰਥ ਵੀ ਜੇ ਇਹਨੂੰ ਬੰਨ ਕੇ ਲਿਆ ਦੀਏ, ਇਹ ਮਨ ਦੀ ਭੁੱਖ ਨਹੀਂ ਉਤਰਨੀ। ਬਾਣੀ ਨੇ ਕਹਿ ਦਿੱਤਾ, ਸੱਤਾਂ ਪੁਰੀਆਂ ਦੇ ਪਦਾਰਥ ਅੱਗੇ ਰੱਖ ਦਿਓ, ਭੁੱਖਾ ਮਨ ਨਹੀਂ ਉਹ ਰੱਜਣਾ। ਸੱਤਾਂ ਪੁਰੀਆਂ ਦੇ ਪਦਾਰਥ ਅੱਗੇ ਰੱਖਿਓ, ਭੁੱਖਾ ਮਨ ਨਹੀਂ ਉਹ ਰੱਜਣਾ। ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਹਾੜ। ਸਾਰੀਆਂ ਪੁਰੀਆਂ ਦੇ ਪਦਾਰਥ ਗਿਣ ਕੇ ਨੀ, ਪੰਡਾਂ ਬੰਨ ਕੇ ਹੀ ਮਨ ਕੋਲ ਲਿਆ ਦਈਏ, ਤਾਂ ਵੀ ਇਹਦੀ ਭੁੱਖ ਨਹੀਂ ਉਤਰਨੀ, ਤਾਂ ਵੀ ਹੋਰ ਮੰਗੇਗਾ। ਚੌਥਾ ਮਤ ਸਾਡੇ ਦੇਸ਼ ਵਿੱਚ ਇਹ ਸੀ ਗੁਰਮੁਖੋ, ਉਹ ਕਹਿੰਦੇ ਸੀ ਵਿਦਿਆ ਪੜ੍ਹੋ, ਗ੍ਰੰਥਾਂ ਦਾ ਅਧਿਐਨ ਕਰੋ, ਤੇ ਜਿਉਂ ਜਿਉਂ ਵਿਦਿਆ ਪੜੋਗੇ ਤੇ ਮਨ ਟਿਕਦਾ ਜਾਵੇਗਾ। ਬਹੁਤੀ ਵਿਦਿਆ ਪੜੋ ਤੇ ਮਨ ਵਿੱਚ ਸ਼ਾਂਤੀ ਆ ਜਾਵੇਗੀ। ਉਹਨਾਂ ਨੂੰ ਵੀ ਮੇਰੇ ਸਤਿਗੁਰੂ ਨਾਨਕ ਦੇਵ ਜੀ ਨੇ ਬਚਨ ਕਰ ਦਿੱਤਾ ਕਿ ਸਹਸ ਸਿਆਣਪ ਲਖ ਹੋ ਹੈ ਇੱਕ ਨ ਚੱਲੀ ਨਾਲ। ਹਜ਼ਾਰਾਂ ਵਿਦਿਆ ਪੜ੍ਹੇ ਹੋਏ ਹੋਣ ਲੋਕ ਤੇ ਹਜ਼ਾਰਾਂ ਵਿਦਿਆ ਪੜ੍ਹੇ ਹੋਏ ਲੱਖਾਂ ਬੰਦੇ ਇਕੱਠੇ ਕਰੋ, ਪੰਜ ਚਾਰ ਨਹੀਂ, ਜਾਂ ਲੱਖਾਂ ਵਿਦਿਆ ਪੜ੍ਹੇ ਹੋਏ ਹਜ਼ਾਰਾਂ ਲੋਕ ਇਕੱਠੇ ਕਰ ਲਓ, ਇੰਨੀ ਵਿਦਿਆ ਕਿ ਇੱਕ ਇੱਕ ਬੰਦੇ ਵਿੱਚ ਹਜ਼ਾਰ ਹਜ਼ਾਰ ਗੁਣ ਹੋਵੇ। ਇੰਨਾ ਕੋਈ ਚਤਰਾਈਆਂ ਤੇ ਵਿਦਿਆ ਵੀ ਇਕੱਠੀ ਕਰ ਲਈਏ ਤਾਂ ਵੀ ਕਹਿੰਦੇ ਮਨ ਨੇ ਇੱਕ ਨੀ ਮੰਨਣੀ, ਇੱਕ ਨਾ ਚੱਲੀ ਨਾ। ਆਹ ਵੇਖੋ ਹੁਣ ਸੰਸਾਰ ਵਿੱਚ ਵੇਖ ਲੋ ਪ੍ਰੇਮੀਓ, ਕੋਈ ਅਨਪੜ੍ਹ ਦਿਖਦਾ ਹੀ ਨਹੀਂ, ਸਭ ਪੜ੍ਹੇ ਲਿਖੇ ਨੇ। ਚਾਲੀ ਪੰਤਾਲੀ ਸਾਲ ਪਹਿਲਾਂ ਪਿੰਡ ਵਿੱਚ ਕੋਈ ਚਿੱਠੀ ਪੜ੍ਹਨ ਵਾਲਾ ਨਹੀਂ ਸੀ ਹੁੰਦਾ, ਹੁਣ ਬੀ ਏ ਐਮ ਏ ਪੀ ਐਚ ਡੀ ਇੰਜੀਨੀਅਰ ਲਾਇਰ ਡਾਕਟਰ ਸਭ ਪੜ੍ਹੇ ਲਿਖੇ ਨੇ, ਪਰ ਕੀ ਮਨ ਟਿਕ ਗਿਆ ਸਾਡਾ ਏਡੀ ਵਿਦਿਆ ਪੜ੍ਹ ਕੇ। ਥਾਂ ਪਰ ਥਾਂ ਸਕੂਲ, ਥਾਂ ਪਰ ਥਾਂ ਕਾਲਜ, ਪਰ ਜਿਉਂ ਜਿਉਂ ਵਿਦਿਆ ਪੜ੍ਹੀ ਹੈ ਤੇ ਮਨ ਦਾ ਟਿਕਾ ਘਟਦਾ ਜਾਂਦਾ, ਮਨ ਦੀ ਸ਼ਾਂਤੀ ਘਟਦੀ ਜਾਂਦੀ ਹੈ। ਜੇ ਕਿਤੇ ਗ੍ਰੰਥ ਵਿਦਿਆ ਪੜ ਕੇ ਮਨ ਟਿਕਦਾ, ਹੁਣ ਤਾਂ ਅਨਪੜ੍ਹ ਕੋਈ ਨੀ ਹੈਗਾ ਤੇ ਸੰਸਾਰ ਨੂੰ ਸਵਰਗ ਬਣ ਜਾਣਾ ਚਾਹੀਦਾ ਸੀ। ਸਤਿਗੁਰ ਪਾਤਸ਼ਾਹ ਕਹਿੰਦੇ ਵਿਦਿਆ ਜਿਹੜੀ ਗ੍ਰੰਥਾਂ ਦੀ, ਇਹ ਸੋਝ ਦਿੰਦੀ ਹੈ ਜਗਤ ਦੀ। ਤੈਨੂੰ ਜੁਗਰਾਫੀਆ ਦੱਸ ਦੂਗਾ, ਫਲਾਣਾ ਦੇਸ਼ ਕਿੱਥੇ ਹੈ, ਪਹਾੜ ਕਿੱਥੇ ਨੇ। ਸਾਇੰਸ ਦੱਸ ਦੇਵੇਗੀ ਚੰਦਰਮਾ ਕਿੱਥੇ ਹੈ, ਤਾਰੇ ਕਿੱਥੇ ਨੇ, ਪਤਾਲ ਕਿੱਥੇ ਨੇ। ਡਰੈਂਗ ਦੱਸ ਦੇਵੇਗੀ ਨਕਸ਼ੇ ਬਣਾਉਣੇ, ਇੰਜੀਨੀਅਰਿੰਗ ਦੱਸ ਦੇਵੇਗੀ ਤੈਨੂੰ ਡੈਮ ਬਣਾਉਣੇ, ਪੁਲ ਬਣਾਉਣੇ, ਮਕਾਨ ਬਣਾਉਣੇ। ਪਰ ਕੋਈ ਐਸੀ ਵਿਦਿਆ ਤੁਹਾਨੂੰ ਲੱਭਣੀ ਨਹੀਂ ਜੋ ਦੱਸ ਦੇਵੇ ਤੇਰੇ ਸਰੀਰ ਵਿੱਚ ਤੇਰਾ ਮਨ ਕਿੱਥੇ। ਬੜੇ ਅਲਟਰਾਸਾਊਂਡ ਚੱਲਦੇ ਨੇ, ਬੜੀਆਂ ਸਕਰੀਨਿੰਗ ਦੀਆਂ ਮਸ਼ੀਨਾਂ ਨੇ, ਬੜੇ ਗੁਰਮੁਖ ਪਿਆਰੇ ਉਪਕਰਨ ਪੈਦਾ ਹੋ ਗਏ, ਕਿੰਨੇ ਲੱਗੇ ਹੋਏ ਨੇ ਮਸ਼ੀਨਰੀਆਂ ਦੇ ਸੈੱਟ ਜਿਹੜੇ ਤੁਹਾਡੇ ਐਕਸਰੇ ਖਿੱਚਦੇ ਨੇ। ਚੰਡੀਗੜ੍ਹ ਵਿੱਚ ਬਹੁਤ ਵੱਡਾ ਸਥਾਨ ਹੈ PGI, ਕੋਈ ਡਾਕਟਰ ਐਸਾ ਨਹੀਂ ਹੋਵੇਗਾ ਜਿਹੜਾ ਤੁਹਾਡੇ ਮਨ ਦਾ ਐਕਸਰਾ ਖਿੱਚ ਦੇਵੇ। ਬਾਕੀ ਨਾੜ ਨਾੜ ਦੱਸ ਦੇਣਗੇ। ਮਹਾਰਾਜ ਕਹਿੰਦੇ ਲੱਖਾਂ ਸਿਆਣਪਾਂ ਇਕੱਠੀਆਂ ਹੋ ਜਾਣ, ਲੱਖਾਂ ਵਿਦਿਆ ਇਕੱਠੀਆਂ ਹੋ ਜਾਣ, ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈ। ਮਹਾਰਾਜ ਨੇ ਬਾਣੀ ਵਿੱਚ ਆਖਿਆ ਲੱਖ ਸਿਆਣਪ ਜੇ ਕਰੀ, ਲੱਖ ਸਿਉ ਪ੍ਰੀਤ ਮਿਲਾਪ, ਬਿਨ ਸੰਗਤ ਸਾਧ ਨਾ ਤਰਾਪੀਆ, ਬਿਨ ਨਾਵੈ ਦੂਖ ਸੰਤਾਪ। ਜਿਤਨੀ ਵਿਦਿਆ ਹੁਣ ਸਾਨੂੰ ਮਹਾਰਾਜ ਨੇ ਬਖਸ਼ੀ ਹੈ, ਇੰਤਜ਼ਾਮ ਹੈ, ਇੱਥੇ ਤਾਂ ਸ਼ਾਂਤੀ ਓ ਸ਼ਾਂਤੀ ਵਰਤ ਜਾਣੀ ਚਾਹੀਦੀ ਸੀ। ਪਰ ਹੋਇਆ ਕੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਨੇ 500 ਸਾਲ ਪਹਿਲਾਂ ਕਹਿ ਦਿੱਤਾ ਕਿ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ। ਉਸ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਜਿਸ ਵਿਦਿਆ ਨੂੰ ਪੜ੍ਹ ਕੇ ਤੇਰੇ ਵਿੱਚ ਮਾਣ ਆ ਗਿਆ, ਹੰਕਾਰ ਆ ਗਿਆ। ਉਸ ਵਿਦਿਆ ਦਾ ਕੋਈ ਫਾਇਦਾ ਨਹੀਂ ਜਿਸ ਵਿਦਿਆ ਤੋਂ ਤੂੰ ਗਰੀਬਾਂ ਦਾ, ਲੋਕਾਂ ਦਾ ਖੂਨ ਚੂਸ ਕੇ ਆਪਣਾ ਪੇਟ ਭਰਨ ਦੀ ਉਹ ਗੱਲ ਸੋਚੇ। ਉਸ ਵਿਦਿਆ ਦਾ ਕੋਈ ਫਾਇਦਾ ਨਹੀਂ ਜਿਸ ਵਿਦਿਆ ਚੋਂ ਤੂੰ ਕਿਸੇ ਗਰੀਬ ਦਾ, ਮੁਹਤਾਜ ਦਾ, ਦੁਖੀ ਦਾ ਦਰਦ ਨਹੀਂ ਵੰਡਾ ਸਕਿਆ। ਉਸ ਵਿਦਿਆ ਫੜੀ ਦਾ ਕੋਈ ਫਾਇਦਾ ਨਹੀਂ ਜਿਸ ਵਿਦਿਆ ਨਾਲ ਤੂੰ ਕਿਸੇ ਦਾ ਕੋਈ ਭਲਾ ਨਹੀਂ ਕਰ ਸਕਿਆ। ਮਹਾਰਾਜ ਕਹਿੰਦੇ ਲੱਖਾਂ ਸਿਆਣਪਾਂ ਕਰ ਲਈ, ਲੱਖਾਂ ਵਿਦਿਆ ਪੜ੍ਹ ਲਈ, ਲੱਖਾਂ ਵਿਦਵਾਨ ਇਕੱਠੇ ਕਰ ਲਈ, ਲੱਖਾਂ ਚਤਰਾਈਆਂ ਇਕੱਠੀਆਂ ਕਰ ਲਈ, ਇਹ ਮਨ ਨੂੰ ਸਮਝਣ ਵਾਸਤੇ ਇੱਕ ਵੀ ਕੰਮ ਨਹੀਂ ਆਉਣੀ। ਤਾਂ ਹੀ ਗੁਰੂ ਨਾਨਕ ਨੇ ਲਿਖ ਦਿੱਤਾ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ। ਆਖਿਰ ਵਿੱਚ ਸਤਿਗੁਰਾਂ ਨੇ ਕਹਿਤਾ ਨਾਨਕ ਲਿਖ ਹੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ, ਇੱਕ ਗੱਲ। ਜੇ ਤਾਂ ਤੇਰੀ ਵਿਦਿਆ ਦੇ ਵਿੱਚ ਇੱਕ ਵਾਹਿਗੁਰੂ ਦੀ ਗੱਲ ਹੈ, ਪਰਮੇਸ਼ਰ ਦੀ ਗੱਲ ਹੈ, ਇੱਕ ਹੈ ਅਕਾਲ ਪੁਰਖ, ਇੱਕ ਹੈ ਵਾਹਿਗੁਰੂ, ਜੇ ਤਾਂ ਉਹਦੀ ਗੱਲ ਤੇਰੀ ਵਿਦਿਆ ਵਿੱਚ ਹੈ, ਤਾਂ ਤੇਰੀ ਵਿਦਿਆ ਕਿਸੇ ਦਾ ਭਲਾ ਕਰੇਗੀ, ਕਿਸੇ ਤੇ ਪਰਉਪਕਾਰ ਕਰੇਗੀ। ਜੇ ਤੂੰ ਵਿਦਿਆ ਪੜ੍ਹ ਕੇ ਰੱਬ ਨੂੰ ਇਹ ਭੁੱਲ ਗਿਆ, ਫਿਰ ਤੂੰ ਕਥਾ ਕੀਰਤਨ ਨਹੀਂ ਕਰਦਾ, ਫਿਰ ਤੂੰ ਲੈਕਚਰ ਨਹੀਂ ਕਰਦਾ, ਫਿਰ ਤਾਂ ਗੁਰੂ ਨਾਨਕ ਕਹਿੰਦੇ ਝੱਖ ਮਾਰਦਾ ਫਿਰਦੈ, ਹਉਮੈ ਝਖਣਾ ਝਾਖ। ਵਿਦਿਆ ਪੜ੍ਹ ਕੇ ਗੁਣ ਕੀ ਹੋਣਾ ਚਾਹੀਦਾ ਸਾਡੇ ਵਿੱਚ, ਇਹ ਵਿਦਿਆ ਇੱਕ ਰੋਸ਼ਨੀ ਹੈ, ਪ੍ਰਕਾਸ਼ ਹੈ, ਲਾਈਟ ਹੈ, ਹਨੇਰੇ ਵਿੱਚ ਚਾਨਣਾ। ਅਗਿਆਨਤਾ ਤੇਰੇ ਵਿੱਚੋਂ ਦੂਰ ਹੋ ਜਾਵੇ ਤੇ ਗਿਆਨ ਦਾ ਪ੍ਰਕਾਸ਼ ਹੋਵੇ। ਪਰ ਉਸ ਵਿਦਿਆ ਪੜ੍ਹੀ ਦਾ ਕੀ ਫਾਇਦਾ ਹੋਇਆ ਜਿਸ ਵਿਦਿਆ ਨੇ ਹਨੇਰਾ ਪੈਦਾ ਕੀਤਾ, ਈਰਖਾ ਪੈਦਾ ਕੀਤੀ, ਦੁਆਇਸ਼ ਪੈਦਾ ਕੀਤਾ। ਅੱਜ ਵੇਖਦੇ ਹੋ ਪੜ੍ਹੇ ਲਿਖੇ ਮੁੰਡੇ ਕੁੜੇ, ਕੋਈ WMA, ਕੋਈ PhD, ਕੋਈ BEd, ਕੋਈ BSc, ਤੇ ਬਾਪੂ ਦਾ ਸਤਿਕਾਰ ਕਿੰਨਾ ਕੁ ਕਰਦੇ। ਬਾਪੂ ਨੂੰ ਕਹਿਣਗੇ ਤੂੰ ਬੈਠਦਾ ਕਿ ਤੈਨੂੰ ਬਿਠਾ ਲਈਏ, ਮਾਂ ਨੂੰ ਕਹਿਣਗੇ ਤੂੰ ਚੁੱਪ ਕਰਦੀ ਹੈ ਕਿ ਤੈਨੂੰ ਕਰਾਵਾਂ। ਕੀ ਉਸ ਵਿਦਿਆ ਦਾ ਫਾਇਦਾ ਹੋਇਆ? ਮਹਾਰਾਜ ਕਹਿੰਦੇ ਸਾਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੀ ਨਾ। ਲੱਖਾਂ ਵਿਦਿਆ ਪੜ੍ਹ ਲਈ ਲੱਖਾਂ ਸਿਆਣਪਾਂ ਇਕੱਠੀਆਂ ਕਰ ਲਈ ਪਰ ਮਨ ਨੂੰ ਸਮਝਾਉਣ ਖਾਤਰ ਇੱਕ ਵੀ ਕੰਮ ਨਹੀਂ ਆਉਣੀ। ਇਹ ਚਾਰ ਗੱਲਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਕਹੀਆਂ ਨਾ ਪ੍ਰੇਮੀਓ, ਕਿ ਤੀਰਥਾਂ ਤੇ ਨਹਾਤਿਆਂ ਮਨ ਨਿਰਮਲ ਨਹੀਂ ਹੋਣਾ, ਮੌਨ ਧਾਰਨ ਕਰਨ ਤੋਂ ਇਸ ਮਨ ਦੇ ਸੰਕਲਪ ਵਿਕਲਪ ਬੰਦ ਨਹੀਂ ਹੋਣੇ, ਫੁਰਨੇ ਉੱਠਦੇ ਰਹਿਣਗੇ, ਤੇ ਇਹਨੂੰ ਪਦਾਰਥ ਸ਼ਿਕਾਇਤ ਤੋਂ ਇਹਨੇ ਰੱਜਣਾ ਨਹੀਂ, ਭੁੱਖੇ ਦਾ ਭੁੱਖਾ, ਵਿਦਿਆ ਪੜਨ ਤੋਂ ਕੋਈ ਵਿਦਿਆ ਦੀ ਅਕਲ ਦੀ ਗੱਲ ਇਹਨੇ ਨਹੀਂ ਮੰਨਣੀ। ਜਦੋਂ ਚਾਰੇ ਗੱਲਾਂ ਬਾਬੇ ਨਾਨਕ ਨੇ ਕਹਿ ਦਿੱਤੀਆਂ, ਫਿਰ ਗੋਰਖਨਾਥ ਸਿੱਧਾਂ ਦਾ ਵੱਡਾ ਗੁਰੂ, ਜਿਹੜਾ ਬਹੁਤ ਵਿਦਵਾਨ ਦਾਰਸ਼ਨਿਕ ਬੰਦਾ, ਵੇਦਾਂ ਪੁਰਾਣਾਂ ਦਾ ਗਿਆਤਾ, ਮਹਾਨ ਤਪਸਵੀ ਸੀ ਸੁਮੇਰ ਪਰਬਤ ਦੇ ਉੱਤੇ ਰਹਿਣ ਵਾਲਾ, ਫਿਰ ਉਹਨੇ ਬਾਬੇ ਨਾਨਕ ਅੱਗੇ ਸਵਾਲ ਕੀਤਾ ਕਿ ਨਾ ਤਾਂ ਇਸ਼ਨਾਨ ਕੀਤਿਆਂ ਮਨ ਸੋਚਾਉਂਦਾ, ਨਾ ਚੁੱਪ ਕਰਿਆ ਇਹ ਚੁੱਪ ਕਰਦਾ, ਤੇ ਨਾ ਪਦਾਰਥ ਛਕਿਆ ਇਹ ਰੱਜਦਾ, ਨਾ ਵਿਦਿਆ ਪੜ੍ਹੇ ਤੇ ਇਹਨੂੰ ਗਿਆਨ ਹੁੰਦਾ। ਬਾਬਾ ਨਾਨਕ ਹੁਣ ਤੂੰ ਦੱਸ, ਤੂੰ ਤਰੀਕਾ ਦੱਸ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਫਿਰ ਬਾਬੇ ਨਾਨਕ ਹੁਣ ਤੂੰ ਦੱਸ, ਇਸ ਮਨ ਨੂੰ ਕਿਵੇਂ, ਕਿਵ ਸਚਿਆਰਾ ਹੋਈਏ ਕਿਵ ਸਚਿਆਰਾ ਹੋਈਏ ਹੈ ਜਪਜੀ ਸਾਹਿਬ ਦੇ ਵਿੱਚ। ਵਿਦਵਾਨ ਮਹਾਂਪੁਰਸ਼ ਇਸ ਸਵਾਲ ਨੂੰ ਸਾਰੀ ਬਾਣੀ ਦਾ ਆਧਾਰ ਮੰਨਦੇ ਨੇ, ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ। ਇਹ ਜਿਹੜਾ ਸਵਾਲ ਹੈ ਨਾ ਪ੍ਰੇਮੀਓ, ਇਸ ਸਵਾਲ ਦਾ ਹੀ ਜਵਾਬ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਕਿਵੇਂ ਇਹ ਮਨ ਸੱਚਾ ਹੋਵੇ, ਸੁੱਚਾ ਹੋਵੇ, ਕਿਉਂ ਸੱਚਾ ਸੁੱਚਾ ਕਰਨਾ ਪ੍ਰੇਮੀਓ? ਇਸ ਸੰਸਾਰ ਦੇ ਵਿੱਚ ਜਿਹਨੂੰ ਮੇਲ ਕਹਿੰਦੇ ਆਪਾਂ ਮਿਲਣਾ, ਉਹਦੇ ਸ਼ਾਸਤਰ ਵਿੱਚ ਦੋ ਰੂਪ ਲਿਖੇ ਨੇ, ਇੱਕ ਸਜਾਤੀ ਮੇਲ ਹੁੰਦਾ, ਇੱਕ ਵਿਜਾਤੀ ਮੇਲ ਹੁੰਦਾ। ਸਜਾਤੀ ਮੇਲ ਹੁੰਦਾ ਕਿ ਸਾਰੇ ਸ਼ਹਿਰ ਦਾ ਦੁੱਧ, ਸਾਰੀਆਂ ਮਹਿਸਾਂ ਗਾਇਆਂ ਦਾ ਦੁੱਧ ਇੱਕ ਡਰੰਮ ਵਿੱਚ ਇਕੱਠਾ ਕਰ ਦੋ, ਸਾਰਾ ਇੱਕੋ ਰੂਪ ਹੋ ਜਾਵੇਗਾ, ਕੋਈ ਨਹੀਂ ਦਿਖੂਗਾ ਕਿ ਕਿਸ ਮਹਿਸ ਦਾ ਕਿਹੜਾ ਦੁੱਧ ਹੈ, ਕਿਸ ਗਾਂ ਦਾ ਕਿਹੜਾ ਦੁੱਧ ਹੈ। ਦੁੱਧ ਨੂੰ ਦੁੱਧ ਵਿੱਚ ਪਾ ਦੋ, ਇਹ ਸਜਾਤੀ ਮੇਲ ਹੈ। ਪਾਣੀ ਨੂੰ ਪਾਣੀ ਵਿੱਚ ਪਾ ਦੋ, ਸਜਾਤੀ ਮੇਲ ਹੈ। ਪਰ ਇੱਕ ਹੁੰਦਾ ਹੈ ਵਿਜਾਤੀ ਮੇਲ, ਵਿਜਾਤੀ ਮੇਲ ਹੁੰਦਾ ਹੈ ਸਾਰੀਆਂ ਪੱਥਰ ਇਕੱਠੇ ਕਰਕੇ ਨਦੀ ਦੇ ਵਿੱਚ ਰੱਖ ਦੋ, ਲੱਖਾਂ ਸਾਲ ਪਾਣੀ ਵਿੱਚ ਪੱਥਰ ਪਿਆ ਰਹੂਗਾ ਪਰ ਪਾਣੀ ਤੋਂ ਜੁਦਾ ਹੀ ਰਹੂਗਾ, ਕਦੇ ਮਿਲ ਨਹੀਂ ਸਕੂਗਾ। ਉਹ ਹੁੰਦਾ ਵਿਜਾਤੀ ਮਹਿਲ, ਪੱਥਰ ਰਹਿੰਦਾ ਪਾਣੀ ਵਿੱਚ ਹੈ ਪਰ ਇੱਕ ਮਿਕ ਨਹੀਂ ਹੋ ਸਕੇਗਾ। ਸਜਾਤੀ ਮਹਿਲ ਹੁੰਦਾ ਜਦੋਂ ਦੋ ਚੀਜ਼ਾਂ ਮਿਲਾਈਆਂ ਇੱਕ ਰੂਪ ਹੋ ਜਾਣ, ਉਹਨੂੰ ਸ਼ਾਸਤਰ ਨੇ ਕਿਹਾ ਸਜਾਤੀ ਮੇਲ। ਦੋ ਚੀਜ਼ਾਂ ਮਿਲ ਵੀ ਜਾਣ ਪਰ ਕਲੀਆਂ ਕਲੀਆਂ ਹੀ ਰਹਿਣ, ਉਹਨੂੰ ਕਹਿੰਦੇ ਨੇ ਵਿਜਾਤੀ ਮੇਲ। ਅਕਾਲ ਪੁਰਖ ਭਗਵਾਨ ਜੋ ਈਸ਼ਵਰ ਹੈ ਉਹ ਸੱਚ ਹੈ, ਤੇ ਪ੍ਰੇਮੀਓ ਜੇ ਉਹਦੇ ਨਾਲ ਮਿਲਣਾ ਹੈ ਨਾ ਤਾਂ ਸਾਨੂੰ ਸੱਚੇ ਬਣਨਾ ਪਵੇਗਾ। ਕਿਵ ਸੱਚਿਆਰਾ ਹੋਈਏ, ਜਦ ਤੱਕ ਸੱਚੇ ਨਹੀਂ ਬਣਾਂਗੇ ਤੇ ਸੱਚ ਨਾਲ ਨਹੀਂ ਮਿਲ ਸਕਾਂਗੇ। ਕਦੇ ਦੁਨੀਆਂ ਵਿੱਚ ਕੋਈ ਮੰਨਿਆ ਹੀ ਨਹੀਂ ਹੋਣਾ ਵੀ ਹਨੇਰਾ ਚਾਨਣੇ ਨਾਲ ਮਿਲ ਸਕਦਾ ਜਾਂ ਚਾਨਣਾ ਹਨੇਰੇ ਨਾਲ ਮਿਲ ਸਕਦਾ, ਚਾਨਣਾ ਚਾਨਣੇ ਨਾਲ ਮਿਲ ਸਕਦਾ, ਅੰਧੇਰਾ ਅੰਧੇਰੇ ਨਾਲ ਮਿਲ ਸਕਦਾ। ਵਾਹਿਗੁਰੂ ਚਾਨਣਾ ਹੈ, ਵਾਹਿਗੁਰੂ ਸੱਚ ਹੈ, ਜੇ ਉਹਦੇ ਨਾਲ ਮਿਲਣਾ ਤੇ ਆਪਾਂ ਨੂੰ ਸੱਚੇ ਬਣਨਾ ਪਊ। ਸੱਚੇ ਬਣਨ ਖਾਤਰ, ਹਨੇਰੇ ਨੂੰ ਦੂਰ ਕਰਨ ਖਾਤਰ ਦੀਵਾ ਮਚਾਉਣਾ ਪਊ ਤੇ ਤਾਂ ਚਾਨਣਾ ਹੋਵੇਗਾ। ਆਪਾਂ ਨੂੰ ਸੱਚੇ ਬਣਨ ਖਾਤਰ ਕੀ ਕਰਨਾ ਪਊ, ਜਿਹੜੀ ਕੂੜ ਨੇ ਝੂਠ ਨੇ ਕੰਧ ਸਾਡੇ ਵਿਚਾਲੇ ਕੀਤੀ ਹੋਈ ਹੈ। ਆ ਵੇਖੋ ਕਮਰੇ ਬਣਾਉਂਦੇ ਆਪਾਂ, ਕੋਠੀ ਇੱਕੋ ਹੁੰਦੀ ਹੈ, ਉਹਦੇ ਵਿੱਚ ਜਿਹੜੀਆਂ ਕੰਧਾਂ ਨੇ ਉਹ ਕਮਰਿਆਂ ਨੂੰ ਜੁਦਾ ਕਰ ਦਿੰਦੀਆਂ ਨੇ। ਹਰਿਆਣਾ ਤੇ ਪੰਜਾਬ ਇੱਕੋ ਨੇ, ਪਰ ਇੱਕ ਪਾਲ ਹੈ ਵਿੱਚ, ਇੱਕ ਕੰਧ ਹੈ, ਇੱਕ ਲਾਈਨ ਹੈ, ਇੱਕ ਵੱਟ ਹੈ ਗੱਭੇ, ਉਹ ਵੱਟ ਦੋ ਕਰ ਰਹੀ ਹੈ, ਇੱਧਰ ਹਰਿਆਣਾ ਤੇ ਇੱਧਰ ਪੰਜਾਬ ਹੈ। ਪਾਕਿਸਤਾਨ ਤੇ ਇੰਡੀਆ ਦੋਵੇਂ ਇੱਕੋ ਨੇ, ਪਰ ਇੱਕ ਗੱਭੇ ਬਾਰਡਰ ਲਾਈਨ ਹੈ, ਇੱਕ ਵੱਟ ਹੈ ਗੱਭੇ, ਉਹਨੇ ਇੱਕ ਦੇਸ਼ ਦੇ ਦੋ ਬਣਾ ਦਿੱਤੇ। ਦੋ ਭਰਾ ਇਕੱਠੇ ਰਹਿੰਦੇ ਨੇ, ਪਰ ਜੇ ਗੱਭੇ ਨੂੰ ਵਿਹੜੇ ਦੇ ਕੰਧ ਕਰ ਲਈਏ ਤੇ ਵਿਹੜੇ ਦੋ ਹੋ ਜਾਂਦੇ ਨੇ। ਇਸੇ ਤਰ੍ਹਾਂ ਮਨੁੱਖ ਤੇ ਵਾਹਿਗੁਰੂ, ਜੀਵ ਤੇ ਈਸ਼ਵਰ, ਇਹ ਹੈ ਦੋਵੇਂ ਇੱਕ, ਪਰ ਗੱਭੇ ਕੂੜ ਦੀ ਕੰਧ ਬਣ ਗਈ ਜਿਸ ਕਰਕੇ ਦੋ ਦਿਖਣ ਲੱਗ ਪਏ। ਜਿਹੜੀ ਝੂਠ ਦੀ ਕੰਧ ਹੈ ਨਾ ਮੈਂ ਦੀ, ਕਿ ਮੈਂ ਹੋਰ ਹੈ ਤੇ ਰੱਬ ਹੋਰ ਹੈ, ਇਹਨੇ ਰੱਬ ਤੇ ਬੰਦੇ ਨੂੰ ਵੰਡ ਦਿੱਤਾ। ਤੇ ਵੱਟ ਵਿੱਚ ਗੁਣੇ ਇਹ ਹੁੰਦਾ ਗੁਰਮੁਖੋ, ਇੱਕ ਖੇਤ ਵਿੱਚ ਵੱਟ ਪਾ ਦੋ, ਇੱਕ ਖੇਤ ਦੇ ਦੋ ਬਣ ਜਾਣਗੇ। ਇੱਕ ਵਿਹੜੇ ਵਿੱਚ ਕੰਧ ਕਰ ਦੋ ਤੇ ਇੱਕ ਵਿਹੜੇ ਦੇ ਦੋ ਵਿਹੜੇ ਬਣ ਜਾਣਗੇ। ਇਸ ਤਰ੍ਹਾਂ ਹੀ ਇਹ ਜਿਹੜਾ ਕੂੜ ਹੈ, ਝੂਠ, ਮਾਇਆ, ਇਹਨੇ ਥੇ ਤਾਂ ਬੰਦਾ ਤੇ ਵਾਹਿਗੁਰੂ ਦੋਵੇਂ ਇੱਕ, ਪਰ ਗੱਭੇ ਨੂੰ ਝੂਠ ਦੀ ਕੰਧ ਬਣ ਕਰਕੇ ਰੱਬ ਹੋਰ ਹੋ ਗਿਆ ਤੇ ਬੰਦਾ ਹੋਰ ਹੋ ਗਿਆ, ਦੋ ਜਗ੍ਹਾ ਵੰਡੇ ਗਏ। ਉਹ ਸਿੱਧ ਪੁੱਛਦੇ ਨੇ, ਹੇ ਗੁਰੂ ਨਾਨਕ, ਉਹ ਜਿਹੜੀ ਝੂਠ ਦੀ ਕੰਧ ਬਣੀ ਹੋਈ ਹੈ ਰੱਬ ਤੇ ਬੰਦੇ ਵਿੱਚ, ਉਹ ਕਿਵੇਂ ਢਵੇਗੀ, ਉਸ ਪਾਲ ਨੂੰ ਕਿਵੇਂ ਖਤਮ ਕਰੀਏ। ਆਪਣਾ ਜਿਹੜਾ ਸਰੀਰ ਹੈ ਗੁਰਸਿੱਖ ਪਿਆਰਿਓ, ਇਹ ਧਰਤੀ ਹੈ, ਮਕਾਨ ਹੈ, ਕਮਰਾ ਬਣਾਇਆ ਵਾਹਿਗੁਰੂ ਨੇ ਰਹਿਣ ਦਾ, ਤੇ ਇਸ ਕਮਰੇ ਵਿੱਚ ਭਗਵਾਨ ਰਹਿ ਰਿਹਾ, ਈਸ਼ਵਰ ਇਸ ਕਮਰੇ ਵਿੱਚ ਸਾਡਾ ਜੀਵ ਰਹਿ ਰਿਹਾ। ਜੀਵ ਰੂਪ ਇਸਤਰੀ ਹੈ, ਭਗਵਾਨ ਪਤੀ ਪਰਮਾਤਮਾ ਹੈ। ਦੇਖੋ ਕੈਸਾ ਪ੍ਰਮਾਣ ਦਿੱਤਾ ਬਾਣੀ ਨੇ ਕਿ ਪਤੀ ਤੇ ਪਤਨੀ ਇੱਕੋ ਕਮਰੇ ਵਿੱਚ ਰਹਿੰਦੇ ਨੇ ਪਰ ਇੱਕ ਦੂਜੇ ਨੂੰ ਦੇਖਦੇ ਨਹੀਂ ਹੈ। ਕਮਰਾ ਇੱਕੋ ਹੈ ਸਰੀਰ ਸਾਡਾ, ਇੱਥੇ ਹੀ ਵਿੱਚ ਵਾਹਿਗੁਰੂ ਬੈਠਾ ਹੈ, ਇੱਥੇ ਹੀ ਸਾਡਾ ਜੀਵ ਬੈਠਾ ਹੈ, ਪਰ ਇੱਕ ਦੂਜੇ ਨੂੰ ਦਿਖ ਨਹੀਂ ਰਹੇ। ਦਿਖਦੇ ਕਿਉਂ ਨਹੀਂ? ਗੱਭੇ ਕੂੜ ਦੀ ਕੰਧ ਬਣ ਗਈ, ਝੂਠ ਦੀ ਕੰਧ ਬਣ ਗਈ। ਕੰਧ ਇੱਕ ਦੂਜੇ ਪਾਸੇ ਬੈਠੇ ਨੂੰ ਦਿਖਣ ਨਹੀਂ ਦਿੰਦੀ, ਪਰਦਾ ਕਰ ਦਿੰਦੀ। ਅਕਾਲ ਪੁਰਖ ਤੇ ਬੰਦਾ, ਈਸ਼ਵਰ ਤੇ ਜੀਵ ਦੋਵੇਂ ਇੱਕੋ ਨੇ, ਦੋ ਨਹੀਂ। ਪਰ ਉਹ ਜਿਹੜੀ ਕੰਧ ਸਾਡੇ ਵਿਚਾਲੇ ਬਣ ਗਈ ਨਾ, ਮਾਇਆ ਪਦਾਰਥ, ਕੂੜ ਚੀਜ਼, ਉਸ ਮਾਇਆ ਨੂੰ ਇਹ ਬਾਣੀ ਨੇ ਕਹਿਤਾ ਕਿ ਉਸੇ ਨੇ ਤੈਨੂੰ ਰੱਬ ਤੋਂ ਦੂਰ ਕੀਤਾ ਹੋਇਆ, ਰੱਬ ਨੂੰ ਭੁਲਾਇਆ ਹੋਇਆ ਹੈ। ਇਸ ਮਾਇਆ ਮਮਤਾ ਮੋਣੀ ਨੇ, ਮਾਇਆ ਮਮਤਾ ਮੋਣੀ ਨੇ, ਇਸ ਮਾਇਆ Thank you. ਆਨੰਦ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਨੇ, ਇਹ ਮਾਇਆ ਕਰਦੀ ਕੀ ਹੈ? ਸਭ ਤੋਂ ਪਹਿਲਾ ਗੁਣ ਮਾਇਆ ਵਿੱਚ ਇਹ ਹੈ, ਇਹ ਮਾਇਆ ਜਿੱਤ ਹਰ ਵਿਸਰੇ, ਰੱਬ ਨੂੰ ਭੁਲਾਉਂਦੀ ਹੈ, ਪਰਮੇਸ਼ਰ ਨੂੰ ਭੁਲਾਉਂਦੀ ਹੈ। ਸਭ ਤੋਂ ਪਹਿਲਾ ਗੁਣ ਰੱਬ ਤੋਂ ਦੂਰ ਕਰਦੀ ਹੈ। ਨੰਬਰ ਦੋ, ਮੋਹ ਉਪਜੈ। ਮਾਇਆ ਵਿੱਚ ਦੂਸਰਾ ਗੁਣ ਹੈ, ਨਾ ਭਾਈ ਚੰਗਾ ਲੱਗੇ, ਨਾ ਭੈਣ, ਨਾ ਮਾਂ, ਨਾ ਬਾਪ, ਇਹ ਆਪਣੇ ਵਿੱਚ ਇੰਨਾ ਪਿਆਰ ਪਾ ਲੈਂਦੀ ਹੈ, ਸਭ ਨੂੰ ਭੁਲਾ ਦਿੰਦੀ ਹੈ ਤੇ ਆਪੇ ਯਾਦ ਰਹਿੰਦੀ ਹੈ, ਮੋਹ ਉਪਜੈ। ਤੀਜਾ ਗੁਣ ਇਹਦੇ ਵਿੱਚ ਹੋਰ ਹੈ ਪ੍ਰੇਮੀਓ, ਕਿ ਭਾਉ ਦੂਜੇ ਲਾਇਆ। ਜੇ ਭਗਵਾਨ ਦੀ, ਈਸ਼ਵਰ ਦੀ ਕਿਰਪਾ ਨਾ ਹੋਵੇ ਬੰਦੇ ਤੇ, ਮਾਇਆ ਰੱਬ ਦੇ ਦੇਵੇ ਤੇ ਬੰਦਾ ਵਿਕਾਰਾਂ ਵਿੱਚ ਪੈ ਜਾਂਦਾ, ਔਗਣਾਂ ਵਿੱਚ ਪੈ ਜਾਂਦਾ। ਇਹ ਤਾਂ ਸਤਿਗੁਰ ਕਿਰਪਾ ਕਰਨ, ਇਹ ਜਿਹੜੀ ਮਾਇਆ ਦੀ ਕੰਧ, ਕੂੜ ਦੀ ਕੰਧ ਸਾਡੇ ਵਿਚਾਲੇ ਬਣੀ ਹੋਈ ਹੈ। ਗੁਰੂ ਨਾਨਕ ਤੋਂ ਸਿੱਧਾਂ ਨੇ ਪੁੱਛੇ ਇਹਨੂੰ ਕਿਵੇਂ ਢਾਈਏ, ਬੜੇ ਬੜੇ ਪਹਾੜ ਬਰੂਦ ਪਾ ਕੇ ਉਡਾ ਦਿੱਤੇ, ਸੁਰੰਗਾਂ ਬਣਾ ਤੀਆਂ ਵਿੱਚ ਨੂੰ ਦਰਿਆ ਚੱਲਦੇ ਨੇ, ਬੜੇ ਬੜੇ ਪਹਾੜ ਪੱਥਰ ਭੰਨ ਦਿੱਤੇ ਆਪਾਂ ਨੇ, ਬੜੇ ਬੜੇ ਗੁਰਮੁਖ ਪਿਆਰੇ ਉਹ ਬੰਨ ਤੋੜ ਦਿੱਤੇ, ਪਰ ਆਹ ਜਿਹੜੀ ਕੂੜ ਦੀ ਕੰਧ ਹੈ ਨਾ, ਇਹਨੂੰ ਬਰਾਸਤ ਕਰਨ ਵਾਸਤੇ ਕੋਈ ਬਰੂਦ ਬਣਿਆ ਹੀ ਨਹੀਂ, ਕੋਈ ਤੋਪ ਦਾ ਗੋਲਾ ਬਣਿਆ ਹੀ ਨਹੀਂ, ਇਹ ਭੰਨੀ ਕਿਵੇਂ ਜਾਊਗੀ, ਇਹ ਕੰਧ ਢਹੂਗੀ ਕਿਵੇਂ? ਇਹਦਾ ਹੁਣ ਉੱਤਰ ਦਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ। ਕਿਵ ਸਚਿਆਰਾ ਹੋਈਏ, ਕਿਵ ਕੂੜੈ ਟੁੱਟੈ ਪਾਲ। ਉਹ ਕੂੜ ਦੀ ਪਾਲ ਵੱਟ ਕਿਵੇਂ ਢਵੇ ਤੇ ਕਿਵੇਂ ਵਾਹਿਗੁਰੂ ਦੇ ਨਾਲ ਮਿਲ ਸਕੀਏ, ਇਹਦਾ ਜਵਾਬ ਹੁਣ ਸਤਿਗੁਰ ਨਾਨਕ ਦੇ ਰਹੇ ਨੇ ਭਾਈ, ਕਿ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਰਜਾਈ ਚੱਲਣਾ, ਹੁਕਮ ਇੱਥੇ ਪਾੜ ਜੇ ਗੁਟਕੇ ਸਾਹਿਬ ਤੋਂ ਪੜੋਂਗੇ ਤਾਂ ਮੰਮੇ ਨੂੰ ਸਿਆਰੀ ਲੱਗੀ ਵੀ ਹੈ, ਜਿਹਦਾ ਅਰਥ ਹੋ ਜਾਣਾ ਹੁਕਮੀ, ਹੁਕਮ ਕਰਨ ਵਾਲਾ, ਜਿਹਦਾ ਹੁਕਮ ਚੱਲਦਾ ਹੋਵੇ। ਮਹਾਰਾਜ ਕਹਿੰਦੇ ਜੇ ਕੂੜ ਦੀ ਕੰਧ ਤੋੜਨੀ ਹੈ, ਕੂੜ ਦੀ ਪਾਲ ਢਾਉਣੀ ਹੈ, ਰੱਬ ਨੂੰ ਮਿਲਣਾ, ਤਾਂ ਉਹ ਪਰਮੇਸ਼ਰ ਜਿਹਦਾ ਹੁਕਮ ਚੱਲ ਰਿਹਾ 24 ਘੰਟੇ, ਜਿਹਦੇ ਹੁਕਮ ਬਿਨਾਂ ਪਤਾ ਨਹੀਂ ਝੁਲਦਾ, ਜਿਹਦੀ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਸਾਰੇ ਖੰਡ ਬ੍ਰਹਿਮੰਡ ਜਿਸ ਵਾਹਿਗੁਰੂ ਦੇ ਹੁਕਮ ਵਿੱਚ ਬਣ ਰਹੇ ਨੇ, ਹੁਕਮੀ ਹੋਵਣ ਆਕਾਰ। ਤੇ ਉਹਦਾ ਹੁਕਮ ਕਿਹੋ ਜਿਹਾ, ਕੋਈ ਅੱਜ ਤੱਕ ਦੱਸੇ ਨਹੀਂ ਸਕਿਆ ਉਹਦੇ ਹੁਕਮ ਬਾਬਤ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ, ਸੰਸਾਰ ਦੇ ਲੋਕੋ, ਜੇ ਰੱਬ ਨੂੰ ਮਿਲਣਾ, ਜੇ ਕੂੜ ਦੀ ਕੰਧ ਢਾਉਣੀ ਹੈ, ਜੇ ਇੱਕ ਮਿਕ ਹੋਣਾ ਪਰਮੇਸ਼ਰ ਨਾਲ, ਜੀ ਤੋਂ ਵਿਛੜੇ ਹੋਏ, ਉਸ ਵਾਹਿਗੁਰੂ ਦੀ ਰਜਾ ਵਿੱਚ ਚੱਲਣਾ ਪਊਗਾ, ਉਹਦੇ ਭਾਣੇ ਵਿੱਚ ਰਹਿਣਾ ਪਵੇਗਾ। ਜਿਵੇਂ ਵਾਹਿਗੁਰੂ ਹੁਕਮ ਕਰੇ, ਉਸ ਸਤਿਗੁਰ ਦੇ ਹੁਕਮ ਨੂੰ ਮੰਨ। ਹੁਕਮ ਰਜਾਈ ਚੱਲਣਾ, ਰਜਾ ਕਹਿੰਦੇ ਨੇ ਰਜਾ ਭਾਣਾ, ਕਿਸੇ ਦੇ ਮੁਤਾਬਕ ਚੱਲਣਾ, ਕਿਸੇ ਦੇ ਭਾਣੇ ਵਿੱਚ ਰਹਿਣਾ। ਅਕਾਲ ਪੁਰਖ ਵਾਹਿਗੁਰੂ ਜੋ ਹੁਕਮੀ ਹੈ, ਉਹਦੇ ਭਾਣੇ ਵਿੱਚ ਰਹੋ, ਉਹਦੀ ਰਜਾ ਵਿੱਚ ਰਹੋ, ਤੇ ਜੇ ਉਹਦਾ ਹੁਕਮ ਮੰਨੇਗਾ ਤੇ ਹੁਕਮੀ ਦੇ ਵਿੱਚ ਸਮਾ ਜਾਵੇਗਾ। ਹੁਕਮ ਰਜਾਈ ਚੱਲਣਾ, ਇੱਥੇ ਬੜੇ ਬੜੇ ਤਰੀਕੇ ਵਰਤੇ ਜਾਂਦੇ ਨੇ, ਜੱਗ ਕੀਤੇ ਜਾਂਦੇ ਨੇ, ਹਾਥੀ ਘੋੜੇ ਦਾਨ ਕੀਤੇ ਜਾਂਦੇ ਨੇ, ਧਰਤੀ ਦਾਨ ਕੀਤੀ ਜਾਂਦੀ ਹੈ, ਰੁਪਈਆਂ ਦੇ ਥੱਬੇ ਦਾਨ ਕੀਤੇ ਜਾਂਦੇ ਨੇ, ਭੰਡਾਰੇ ਕੀਤੇ ਜਾਂਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਚਨ ਕਰ ਦਿੱਤਾ ਕਿ ਕਿਸੇ ਕੰਮ ਨਹੀਂ ਆਉਣੇ ਜਦ ਤੱਕ ਸਤਿਗੁਰਾਂ ਦਾ ਹੁਕਮ ਨਹੀਂ ਮੰਨੇਗਾ, ਜਦ ਤੱਕ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਵਿੱਚ ਨਹੀਂ ਆਵੇਗਾ, ਉਦੋਂ ਤੱਕ ਤੇਰੇ ਦਾਨ ਪੁੰਨ ਕਰਮ ਕਾਂਡ ਕਿਸੇ ਕੰਮ ਨਹੀਂ ਆਉਣੇ। ਹੁਕਮ ਮੰਨੇ ਹੋਵੇ ਪਰਵਾਨ, ਤਾਂ ਖਸਮੈ ਕਾ ਮਹੱਲ ਪਾਏ ਸੀ, ਜਿਨ੍ਹਾਂ ਨੇ ਆਪਣੇ ਗੁਰੂ ਦਾ ਹੁਕਮ ਮੰਨਿਆ, ਜਿਨ੍ਹਾਂ ਨੇ ਆਗਿਆ ਮੰਨੀ। ਅੱਜ ਅਸੀਂ ਦਾਨ ਪੁੰਨ ਬਹੁਤ ਕਰਦੇ ਹਾਂ ਗੁਰਮੁਖੋ, ਤੀਰਥਾਂ ਤੇ ਬਹੁਤ ਭੀੜ ਹੈ ਸਾਡੀ, ਅਖੰਡ ਪਾਠ ਮੰਦਰਾਂ ਦੇ ਜਗਰਾਤੇ, ਬੜੇ ਬੜੇ ਵਿਸ਼ਾਲ ਪ੍ਰੋਗਰਾਮ ਧਾਰਮਿਕ ਹੋ ਰਹੇ ਨੇ, ਪਰ ਜੋ ਭਗਵਾਨ ਦਾ, ਜੋ ਸਾਡੇ ਸਤਿਗੁਰਾਂ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਦਾ ਹੁਕਮ ਹੈ ਉਹ ਅਸੀਂ ਮੰਨਦੇ ਨੀ। ਆ ਚੰਡੀਗੜ੍ਹ ਵਿੱਚ ਬੜੇ ਬੜੇ ਡਾਕਟਰ ਨੇ PGI ਵਿੱਚ, ਤੇ ਉਹਨਾਂ ਨੂੰ ਫੀਸ ਦਓ 10,000 ਰੁਪਇਆ, ਹੱਥ ਵੀ ਬੰਨੋ ਜਾ ਕੇ, ਮਿੰਨਤਾਂ ਵੀ ਕਰੋ, ਮੱਥਾ ਵੀ ਟੇਕੋ ਕਿ 10,000 ਰੁਪਇਆ ਰਾਜੀ ਕਰ ਦੂ ਡਾਕਟਰ ਨੂੰ ਦਿੱਤਾ ਹੋਇਆ, ਹੱਥ ਬੰਨੇ ਦਾਨ ਕਰ, ਰਾਜੀ ਕਰ ਦੇਣਗੇ। ਰਾਜੀ ਤਾਂ ਹੋਵੋਗੇ ਜੇ ਡਾਕਟਰ ਦਾ ਬਚਨ ਮੰਨੋਗੇ, ਉਹਦੀ ਆਗਿਆ ਵਿੱਚ ਰਹੋਗੇ। ਜਿਹੜੀ ਚੀਜ਼ ਉਹ ਖਾਣ ਨੂੰ ਕਵੇ ਉਹ ਖਾਓ, ਜਿਹੜੀ ਚੀਜ਼ ਛੱਡਣ ਨੂੰ ਕਵੇ ਡਾਕਟਰ ਉਹ ਛੱਡ ਦੋ, ਤੇ ਤਾਂ ਦਵਾਈ ਰਾਸ ਆਜੂਗੀ। ਆਪਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਜਿਹੜੀਆਂ ਚੀਜ਼ਾਂ ਤਿਆਗਣ ਨੂੰ ਕਿਹਾ ਉਹ ਆਪਾਂ ਨੇ ਤਿਆਗੀਆਂ ਨੇ, ਜਿਹੜੀਆਂ ਚੀਜ਼ਾਂ ਗ੍ਰਹਿਣ ਕਰਨ ਨੂੰ ਕਿਹਾ ਉਹ ਆਪਾਂ ਨੇ ਗ੍ਰਹਿਣ ਨਹੀਂ ਕੀਤੀਆਂ, ਤੇ ਰਾਜੀ ਕਿਵੇਂ ਹੋ ਜਾਵਾਂਗੇ। ਹੋਵੇ ਹਾਰਟ ਦਾ ਮਰੀਜ਼ ਤੇ ਡਾਕਟਰ ਕਵੇ ਘੀ ਨਹੀਂ ਖਾਣਾ, ਖੋਆ ਨਹੀਂ ਖਾਣਾ, ਤੇ ਘਰ ਵਾਲੀ ਨੂੰ ਆ ਕੇ ਕਵੇ ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦੇ, ਮੈਨੂੰ ਦੇਸੀ ਘੀ ਦੀ ਚੂਰੀ ਕੱਟ ਕੇ ਦੇ, ਤੇ ਫੇਰ PGI ਕੀ ਕਰੂਗਾ, ਫੇਰ ਹਾਰਟ ਦਾ ਆਪਰੇਸ਼ਨ ਕੀ ਕਰੂਗਾ। 5,000 ਦੀ ਦਵਾਈ ਖਾ ਲਵੇ ਕੋਈ ਖੰਘ ਹਟਾਉਣ ਦੀ, ਤੇ ਪਕੌੜੇ ਤਾਂ ਗੁਰਮੁਖੋ 5 ਰੁਪਏ ਦੇ ਹੀ ਬਥੇਰੇ ਹੈ, ਬੈਲੈਂਸ ਬਰਾਬਰ ਹੀ ਹੋ ਜਾਣਾ। ਪ੍ਰਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਇਲਾਜ ਨਾਲੋਂ ਪਰਹੇਜ਼ ਚੰਗਾ। ਇਹ ਅਰਦਾਸਾਂ ਕਰਨ ਤੋਂ, ਦਾਨ ਪੁੰਨ ਕਰਨ ਤੋਂ, ਹੱਥ ਬੰਨਣ ਤੋਂ, ਤੀਰਥਾਂ ਤੇ ਘੁੰਮਣ ਨਾਲੋਂ ਸਤਿਗੁਰ ਦੇ ਬਚਨ ਮੰਨ ਲਓ ਬਸ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹੱਲ ਪਾਏ ਸੀ। ਜਪਜੀ ਸਾਹਿਬ ਦਾ ਸਾਰ ਤਤ ਜੋ ਸਿੱਖਾਂ ਵਾਸਤੇ ਨਹੀਂ ਹੈ, ਕੱਲੇ ਹਿੰਦੁਸਤਾਨੀਆਂ ਵਾਸਤੇ ਨਹੀਂ ਹੈ, ਇਹ ਗੁਰੂ ਨਾਨਕ ਦੀ ਬਾਣੀ। ਬਾਣੀ ਸਤਿਗੁਰ ਨਾਨਕ ਦੀ, ਬਾਣੀ ਬਾਬੇ ਨਾਨਕ ਦੀ,
ਬਾਣੀ ਸਤਿਗੁਰ ਨਾਨਕ ਦੀ, ਬਾਣੀ ਬਾਬੇ ਨਾਨਕ ਦੀ,
ਇਹ ਚੌਵਰ ਨਾਮ ਦੀ ਸਾਂਝੀ ਬਾਣੀ ਸਤਿਗੁਰ, ਇਹ ਬਾਣੀ ਬਾਬੇ ਨਾਨਕ ਦੀ। ਸਾਰੇ ਸੰਸਾਰ ਵਾਸਤੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਇਹ ਜਿਤਨੀਆਂ ਦਵਾਈਆਂ ਦੇ ਮੈਡੀਕਲ ਸਟੋਰ ਭਰੇ ਨੇ ਗੁਰਮੁਖੋ, ਕਿਸੇ ਦਵਾਈ ਉੱਤੇ ਲਿਖਿਆ ਨਹੀਂ ਕਿ ਸਿੱਖ ਟੀਕਾ ਲਵਾ ਸਕਦਾ ਬ੍ਰਾਹਮਣ ਨਾ ਲਵਾਵੇ, ਕਿਸੇ ਟੀਕੇ ਤੇ ਨਹੀਂ ਲਿਖਿਆ ਇਹ ਪਾਕਿਸਤਾਨੀ ਲਵਾ ਸਕਦਾ ਇੰਡੀਅਨ ਨਾ ਲਵਾਵੇ, ਕਿਸੇ ਟੈਬਲੇਟ ਤੇ ਨਹੀਂ ਲਿਖਿਆ ਇਹ ਸੰਤ ਖਾ ਸਕਦਾ ਚੋਰ ਨਾ ਖਾਵੇ। ਇਸ ਤਰ੍ਹਾਂ ਗੁਰੂ ਪੀਰਾਂ ਰਿਸ਼ੀਆਂ ਮੁਨੀਆਂ ਦਾ ਉਪਦੇਸ਼, ਗੁਰੂ ਪੀਰਾਂ ਦੀ ਬਾਣੀ, ਸਤਿਗੁਰ ਨਾਨਕ ਦੀ ਬਾਣੀ, ਇਹਨੂੰ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ ਤਿਸਕਾ ਹੋਏ ਉਧਾਰ। ਅੱਜ ਦੀ ਵਿਚਾਰ ਸਿਰਫ ਇਤਨੀ ਕਿ ਕਰਮ ਧਰਮ ਕਰੋ, ਦਾਨ ਪੁੰਨ ਕਰੋ, ਤੀਰਥਾਂ ਤੇ ਜਾਓ, ਪਾਰ ਪਾਰ ਉਤਾਰਾ ਤਾਂ ਹੋਣਾ ਜੇ ਆਪਣੇ ਸਤਿਗੁਰ ਦਾ ਹੁਕਮ ਮੰਨਾਂਗੇ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹੱਲ ਪਾਏ ਸੀ। ਜਪਜੀ ਸਾਹਿਬ ਦਾ ਸਿਧਾਂਤ ਇੱਕੋ ਸਵਾਲ ਵਿੱਚ ਹੈ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਵਧੂਰ ਜਿੰਨੀ ਨਾ ਮੰਨਿਆ ਗਏ ਮੁਸ਼ਕਤ ਕਾਲ ਉਜਲੇ ਖੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।